सतनाम कर्ता पुरख निर्भव निर्वैर अकाल मूरत अजूनी सैभं गुरु प्रसाद नहीं जान जाई कछु रूप रेखं कहां बास ताँ को फिरे कौन पेखं कहा नाम ताँ को कहां कह कहावे कहा मैं बखानो कहे मो न आवे मुकुचरे शास्त्र खट पिंग गिरन चढ़ जाए अंधलखे बधरो सुने जो काल कृपा कराए श्री वाहे गुरु साहिब जीओ तू चो सज्जन मैंडिया देई सिस उतार नैन महंजे तरस दे कद पसींदीदार नैन महंजे तरस दे कद पसींदीदार श्री वाहिगुरु साहिब जीओ हर तिजड़ी लाभ मन चाओ भया बैरागिया बलराम जीओ संत जना हर मेल हर पाया वडभागिया बलराम जीओ निर्मल हर पाया हर गुण गाया मुख बोली हर बाणी संत जना वड पागी पाया हर कथिये अकथ कहानी हृदय हर 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 धुन उपजी हर जपिए मस्तक पाग जियो जन नानक बोले तीजी लावे हर उपजे मन बैराग जियो हृदय हर 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 धुन उपजी हर जपिए मस्तक भाग जियो जन नानक बोले तीजी लावे हर उपजे मन बैराग जियो जन नानक बोले तीजी लावे हर उपजे मन बैराग जियो परम सम्मान योग साहिबे कमाल बारगाहे इनायत के मालक कलयुगी जीवों के उद्धार करता साहिबे सहाबा ज्योत रूप हर आप महिमा दे मालक तन तन गुरु पिता श्री गुरुदेव गुरु ग्रंथ साहिब जी दे बरकतमई कदमां च बिराजमान गुरु प्यारी साध संगत गुरुदेव जी दी महान इनायत दा सदका साढ़े सारयां दे सिर ते बख्शिशमई रखे हथ दा सदका जीवन दा अज दा दिन भी प्राप्त होया और इस नवे दिन दी जो नवे जन्म समान है शुरुआत करन दा बल भी साहिब जी ने अपने चरण कमलां च प्रदान किया है। सतगुरु जी दे दर तो नवाजे हुए गुरमुख प्यारे कीर्तनीए भाई साहब भाई जोगिंदर सिंह जी जलंधर वालियां तो बड़े विस्मादता परे रंग विच सर्वत्र आशा पूर्ण करनहार श्री आशा की वार दे गायन आप जी ने श्रवण किते हन। कुछ समा होर पातशाह जी दी मुबारक बाणी दी चल रही लड़ीवार विचार रही मन गुरु चरणा नाल जुड़ सके एकाग्रता अदब ते आनंद दी दात झोली च पै सके इसलिए जितने माता प्राता हाजरीन हाजरी पर रहे हो हर रोज़ दी तरह दोहां हत्थां नूं हिरदे दे सामने जोड़दिया नेत्र बंद करके ऐसा गहराई तो महसूस करिए कि साडा शीस गुरु नानक पातशाह जी दे कदमां ते टिकिया है ते साहिब जी ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदिया चरण चुमदिया होया गुरु की मुबारक फतेह राही सांझ बनाइए। वाहिगुरु जी का खालसा वाहिगुरु जी की फतेह। श्री गुरु रामदास पातशाह जी दे महान बोल जिन्हां विच साडी आत्मा दा नाता परमात्मा नाल बन जाए साडा संबंध पक्की तरह नाल करता पुरख विच अभेद होण दा हो जाए इसलिए महाराज ने मनुखी हिरदे दियां चार अवस्थावां दा जिक्र किया जिन्हां नूं चार लावां दे नाम नाल जाणिया जांदा है और ये पावन बाणी सूही राग दे संतां विच दर्ज है। श्री गुरु ग्रंथ साहिब पातशाह जी दे मुबारक अंग 773 अते 74 ते ये पावन पंक्तियां सुभायमान ने जिन्हां दे उपर सिरलेख तां लावां दा महाराज ने नहीं लिखिया जिवें होर बाणियां ते सिरलेख लिखे ने जैसे सुखमनी सिद्ध गोष्ट आशा की वार फुनहे संत गाथा महला पंजवा श्लोक सहस्कृति इत्यादक इस दे उपर समुचा सूही महला चौथा संत कर पहला ये पावन सिरलेख है ते ना इस सिरलेख दे तहत ये मुबारक दूजा शब्द है जिस दे विच विशेष रूप विच लावां दा सिरलेख नहीं लिखिया पर चार दफा इन्हां मुबारक संत दे दूजे बोलां विच दूजे संत दे शब्दां विच गुरुदेव पातशाह ने बार बार लाम शब्द वरत्या है इस करके सिख जगत विच प्रसिद्ध हो गया कि ये चार लावां दा पाठ है और इसनू आनंद कारज दे वेले श्री गुरु ग्रंथ साहिब महाराज जी दियां परिक्रमा करदिया साडी रोह रीत बन गई है कि इन्हां पावन बचना दा पाठ होंदा और बच्चा बच्ची श्री गुरु ग्रंथ साहिब महाराज जी नू अपने सज्जे पासे रख के एक एक पद दे पाठ तो बाद पहले सब तो महाराज दी हाजरी विच ਸੰਬੰਧਿਤ ਪਹਿਲੀ, ਦੂਜੀ, ਤੀਜੀ ਜਾਂ ਚੌਥੀ ਲਾਵ ਦਾ ਪਾਠ ਖੜ੍ਹੇ ਹੋ ਕੇ ਸੁਣਨ ਦਾ ਵਿਧਾਨ ਹੈ। ਬਈ ਬੱਚਾ ਬੱਚੀ ਮਹਾਰਾਜ ਜੀ ਦੇ ਅਦਬ ਵਿੱਚ ਪਹਿਲੇ ਖੜ੍ਹੇ ਹੋ ਜਾਵਣ ਅਤੇ ਖੜ੍ਹੇ ਹੋ ਕੇ ਲਾਵਾਂ ਦਾ ਪਾਠ ਸੁਣ ਕੇ ਫਿਰ ਨਾਲ ਨਾਲ ਕੀਰਤਨ ਉਸੇ ਹੀ ਲਾਵ ਦਾ ਚੱਲਦਾ ਰਹਿੰਦਾ ਹੈ। ਅਤੇ ਬੱਚਾ ਬੱਚੀ ਸਤਿਗੁਰੂ ਪਾਤਸ਼ਾਹ ਜੀ ਨੂੰ ਆਪਣੇ ਸੱਜੇ ਪਾਸੇ ਰੱਖ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਰਿਕਰਮਾ ਕਰਦੇ ਨੇ ਔਰ ਚੱਲ ਰਹੇ ਕੀਰਤਨ ਨੂੰ ਬੜੇ ਧਿਆਨ ਨਾਲ ਸਰਵਣ ਕਰਦੇ ਨੇ। ਇਹ ਸਾਡੀ ਰੋਹ ਰੀਤ ਹੈ, ਗੁਰਮਤ ਮਰਿਆਦਾ ਸਾਡੇ ਘਰ ਵਿੱਚ ਚੱਲਦੀ ਹੋਈ ਦਿਖਾਈ ਪੈ ਰਹੀ ਹੈ, ਜਿਸ ਦਾ ਇਸ ਦਾ ਬਾਹਰ ਦੇ ਆਨੰਦ ਕਾਰਜ ਨਾਲ ਸੰਬੰਧ ਹੈ। ਇਹਨਾਂ ਪਾਵਨ ਬਚਨਾਂ ਦਾ ਵਿਸ਼ੇਸ਼ ਪਾਠ ਉਸ ਦਿਨ ਇਹਨਾਂ ਦਾ ਕੀਤਾ ਜਾਂਦਾ। ਉੱਥੇ ਸਿੱਖ ਦੇ ਆਤਮਿਕ ਜੀਵਨ ਨਾਲ ਵੀ ਇਹਨਾਂ ਬਚਨਾਂ ਦਾ ਬੜਾ ਗਹਿਰਾ ਸੰਬੰਧ ਹੈ ਕਿ ਸਿੱਖ ਦਾ ਹਿਰਦਾ ਕਰਤਾ ਪੁਰਖ ਵਿੱਚ ਅਭੇਦ ਕਿਵੇਂ ਹੋ ਜਾਏ। ਮਹਾਰਾਜ ਜੀ ਨੇ ਸਭ ਤੋਂ ਪਹਿਲੀ ਲਾਵ ਆਤਮਿਕ ਤਲ ਦੀ ਨਿਯਮ ਦੀ ਆਖੀ ਹੈ, ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਮਹਾਰਾਜ ਨੇ ਸੰਸਾਰ ਵਿੱਚ ਰਹਿੰਦਿਆਂ ਪ੍ਰਵਿਰਤ ਹੁੰਦਿਆਂ ਹੋਇਆਂ ਸੰਸਾਰ ਵਿੱਚ ਪਰਮਾਤਮਾ ਦੀ ਮਿਹਰ ਨਾਲ ਜੁੜਨਾ ਅਤੇ ਫਿਰ ਸਾਹਿਬ ਕਹਿੰਦੇ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪ ਤਜਾਇਆ ਬਲਰਾਮ ਜੀਓ। ਸਭ ਤੋਂ ਪਹਿਲੀ ਲਾਭ ਹੈ ਕਰਤਾ ਪੁਰਖ ਨਾਲ ਆਪਣਾ ਆਤਮਕ ਆਨੰਦ ਕਾਰਜ ਰਚਾਉਣ ਦੀ ਕਿ ਮਨੁੱਖ ਦਾ ਮਨ ਧਰਮ ਵਿੱਚ ਦ੍ਰਿੜ ਹੋਵੇ, ਧਰਮ ਨੂੰ ਆਪਣੇ ਹਿਰਦੇ 'ਚ ਧਾਰਨ ਕਰੇ ਅਤੇ ਪਾਪ ਦਾ ਤਿਆਗ ਕਰੇ। ਬੜੇ ਮਹਾਂ ਬੋਲ ਨੇ ਮੇਰੇ ਪਾਤਸ਼ਾਹ ਜੀ ਦੇ, ਧਰਮ ਦ੍ਰਿੜ ਹੋ ਹਰ ਨਾਮ ਧਿਆਵ ਹੋ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪ ਤਜਾਇਆ ਬਲਰਾਮ ਜੀਓ। ਅਤੇ ਜੈਸੇ ਮਨੁੱਖ ਨਿਯਮ ਗੁਰੂ ਦੇ ਨੂੰ ਪਵਿੱਤਰ ਜਾਣ ਕੇ, ਬਰਕਤ ਵਾਲਾ ਜਾਣ ਕੇ, ਰਸਕ ਜਾਣ ਕੇ ਧਾਰਨ ਕਰਦਾ, ਇਹ ਹਰੇਕ ਨੂੰ ਧਾਰਨ ਕਰਨਾ ਪਿਆ ਹੈ। ਜਿਤਨੀ ਦੇਰ ਇਸ ਨਿਯਮ ਨੂੰ ਕੋਈ ਨਾ ਧਾਰਨ ਕਰੇ ਉਨੀ ਦੇਰ ਮਨ ਦਾ ਕੰਗਲਾਪਨ ਜਾਂਦਾ ਨਹੀਂ ਹੈ ਔਰ ਮਨ ਪਰਮਾਤਮਾ ਦੇ ਰਸ ਵਿੱਚ ਅਭੇਦ ਨਹੀਂ ਆਉਂਦਾ। ਬੜੇ ਧਿਆਨ ਨਾਲ ਸੁਣਨਾ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ ਧਰਮ ਦੇ ਵਿੱਚ ਸੇਵਾ ਆ ਜਾਂਦੀ ਹੈ, ਸਿਮਰਨ ਆ ਜਾਂਦਾ ਔਰ ਕਰਤਾ ਪੁਰਖ ਦੇ ਨਾਮ ਦੀ ਆਰਾਧਨਾ ਇਹ ਸਾਰੀ ਸਿਮਰਨ ਵਿੱਚ ਆ ਜਾਂਦੀ ਹੈ, ਬਾਕੀ ਸਭ ਕੁਝ ਸੇਵਾ ਵਿੱਚ ਆ ਜਾਂਦਾ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਬਾਰਕ ਅਸਥਾਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਦ ਭਾਈ ਨੰਦ ਲਾਲ ਪਹਿਲੇ ਦਿਨ ਔਰੰਗਜ਼ੇਬ ਦੀ ਮੀਰ ਮੁਨਸ਼ੀ ਦੀ ਪਦਵੀ ਤੋਂ ਦੌੜ ਕੇ ਆਏ ਸਨ ਜਾਨ ਬਚਾਉਣ ਵਾਸਤੇ, ਕਿਉਂਕਿ ਭਾਈ ਨੰਦ ਲਾਲ ਜੀ ਨੇ ਕੁਰਾਨ ਦੀ ਇੱਕ ਐਸੀ ਆਇਤ ਦਾ ਅਰਥ ਕੀਤਾ ਜਿਸ ਨੂੰ ਮੌਲਵੀ ਵੀ ਖੋਲ੍ਹ ਨਹੀਂ ਸਕਦੇ ਸਨ ਅਤੇ ਔਰੰਗਜ਼ੇਬ ਬੜਾ ਖੁਸ਼ ਹੋਇਆ, ਆਖਣ ਲੱਗਾ ਇੰਨਾ ਸਿਆਣਾ ਬੰਦਾ, ਇੰਨਾ ਰੌਸ਼ਨ ਦਿਮਾਗ ਬੰਦਾ ਜੋ ਕੁਰਾਨ ਦੀਆਂ ਆਇਤਾਂ ਨੂੰ ਇਸ ਤਰ੍ਹਾਂ ਗਹਿਰਾਈ ਨਾਲ ਖੋਲ੍ਹ ਸਕਦਾ ਹੈ, ਇਹ ਨੰਦ ਲਾਲ ਨਹੀਂ ਰਹਿਣਾ ਚਾਹੀਦਾ ਔਰ ਕੱਲ੍ਹ ਦਾ ਸੂਰਜ ਤਾਂ ਛੁਪੇਗਾ ਜੇ ਇਸ ਨੂੰ ਦੀਨੇ ਇਸਲਾਮ ਵਿੱਚ ਲਿਆਵਾਂਗੇ। ਅਤੇ ਜਾਂ ਫਿਰ ਇਹੋ ਜਿਹਾ ਕੀਮਤੀ ਬੰਦਾ ਹਿੰਦੂ ਨਹੀਂ ਰਹਿਣਾ ਚਾਹੀਦਾ, ਗੈਰ ਮੁਸਲਿਮ ਨਹੀਂ ਰਹਿਣਾ ਚਾਹੀਦਾ। ਉਹਦਾ ਸਾਫ ਸੰਕੇਤ ਸੀ ਬਈ ਜੇ ਇਹ ਇਸਲਾਮ ਧਾਰਨ ਕਰ ਲਵੇ ਤਾਂ ਫਿਰ ਇਸ ਨੂੰ ਜਾਨ ਬਖਸ਼ ਦੇਵੋ, ਨਹੀਂ ਤਾਂ ਇਸ ਦਾ ਕਤਲ ਕਰ ਦੇਵੋ। ਰਾਤੋ ਰਾਤ ਭਾਈ ਨੰਦ ਲਾਲ ਦਿੱਲੀ ਤੋਂ ਅਨੰਦਪੁਰ ਸਾਹਿਬ ਦਾ ਸਫ਼ਰ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਪਹੁੰਚੇ। ਔਰੰਗਜ਼ੇਬ ਦੇ ਆਪ ਮੀਰ ਮੁਨਸ਼ੀ ਸਨ। ਮੀਰ ਮੁਨਸ਼ੀ ਦਾ ਮਤਲਬ ਬਣਦਾ ਹੈ ਜਿਸ ਨੂੰ ਅਸੀਂ ਅਜੋਕੀ ਭਾਸ਼ਾ ਵਿੱਚ ਪੀਏ ਕਹਿ ਲੈਂਦੇ ਹਾਂ ਜਾਂ ਪਰਸਨਲ ਸੈਕਰੇਟਰੀ ਪ੍ਰਾਈਵੇਟ ਸੈਕਰੇਟਰੀ ਕਹਿ ਲੈਂਦੇ ਹਾਂ ਜਾਂ ਪਰਸਨਲ ਅਸਿਸਟੈਂਟ ਕਹਿ ਲੈਂਦੇ ਹਾਂ। ਵੱਡੇ ਵੱਡੇ ਉਮਰਾਵ ਚੌਧਰੀ ਅਤੇ ਵਜ਼ੀਰ ਤਮਾਮ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਸਜਦਾ ਕਰਦੇ ਸਨ, ਸਲਾਮ ਬੁਲਾਉਂਦੇ ਸਨ। ਭਾਈ ਨੰਦ ਲਾਲ ਔਰੰਗਜ਼ੇਬ ਦੇ ਪੀਏ ਹੈਗੇ ਸਨ ਔਰ ਬੜੀ ਵੱਡੀ ਪਦਵੀ ਹੈ, ਛੋਟੀ ਪਦਵੀ ਨਹੀਂ ਹੈ। ਬੜੀ ਗਿਆਨ ਨਾਲ, ਬੜੀ ਮਿਹਨਤ ਨਾਲ ਅਤੇ ਬੜੀ ਵਿੱਦਿਆ ਦੇ ਅਧਿਐਨ ਨਾਲ ਭਾਈ ਜੀ ਨੂੰ ਇਹ ਪਦਵੀ ਪ੍ਰਾਪਤ ਹੋਈ ਸੀ। ਔਰ ਦਰਬਾਰੇ ਔਰੰਗਜ਼ੇਬੀ ਵਿੱਚ ਆਪ ਚਾਂਦੀ ਦੀ ਚੌਂਕੀ 'ਤੇ ਬੈਠਦੇ ਸਨ, ਬਾਕੀ ਵਜ਼ੀਰਾਂ ਦੀਆਂ ਆਮ ਕੁਰਸੀਆਂ ਅਤੇ ਭਾਈ ਜੀ ਦੀ ਚਾਂਦੀ ਦੀ ਚੌਂਕੀ ਜਿਸ 'ਤੇ ਔਰੰਗਜ਼ੇਬ ਲਾਗੇ ਸਿੰਘਾਸਣ 'ਤੇ ਬੈਠਦਾ ਸੀ ਅਤੇ ਸਭ ਤੋਂ ਨੇੜੇ ਭਾਈ ਨੰਦ ਲਾਲ। ਦੋ ਤਿੰਨ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮੱਥਾ ਟੇਕਦੇ ਰਹੇ, ਆ ਕੇ ਦੀਵਾਨ 'ਚ ਬੈਠਦੇ ਰਹੇ, ਪਰ ਸਤਿਗੁਰੂ ਜੀ ਨੇ ਨਾ ਦੇਖਿਆ। ਚੌਥੇ ਦਿਨ ਭਾਈ ਨੰਦ ਲਾਲ ਜੀ ਨੇ ਮਹਾਰਾਜ ਦੇ ਚਰਨਾਂ 'ਚ ਦਰਖਾਸਤ ਕੀਤੀ, ਬੇਨਤੀ ਕੀਤੀ, ਕਿਹਾ, ਸੱਚੇ ਪਾਤਸ਼ਾਹ, ਮੈਂ ਨੰਦ ਲਾਲ ਹਾਂ। ਬੜਾ ਸੋਹਣਾ ਹਰੇ ਰੰਗ ਦਾ ਚੋਲਾ ਭਾਈ ਨੰਦ ਲਾਲ ਜੀ ਨੇ ਪਾਇਆ ਹੋਇਆ ਸੀ, ਗਾਊਨ ਟਾਈਪ, ਔਰ ਸਫੈਦ ਰੰਗ ਦੀ ਸੰਭਲੇ ਵਾਲੀ ਦਸਤਾਰ ਅਤੇ ਉੱਪਰ ਕਲਗੀ ਲਗਾਈ ਹੋਈ ਸੀ ਭਾਈ ਨੰਦ ਲਾਲ ਜੀ ਨੇ। ਗਲ ਵਿੱਚ ਸ੍ਰੀ ਸਾਹਿਬ ਵੀ ਪਾ ਰੱਖੀ ਸੀ। ਜਿਹੜਾ ਔਰੰਗਜ਼ੇਬ ਦੇ ਦਰਬਾਰ ਦਾ ਲਿਬਾਸ ਸੀ ਨਾ, ਉਹ ਸਾਰਾ ਪਹਿਨਿਆ ਹੋਇਆ ਸੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਦਰਖਾਸਤ ਕੀਤੀ, ਆਖਿਆ, ਸੱਚੇ ਪਾਤਸ਼ਾਹ, ਮੈਂ ਨੰਦ ਲਾਲ ਹਾਂ ਅਤੇ ਤੁਹਾਡੀ ਪਨਾਹ ਵਿੱਚ ਆਇਆ ਹਾਂ, ਸ਼ਰਨ ਵਿੱਚ ਆਇਆ। ਮਹਾਰਾਜ ਕਹਿਣ ਲੱਗੇ, ਫਿਰ ਜੀ ਸਦਕੇ ਰਹੋ, ਤੁਹਾਡਾ ਆਪਣਾ ਹੀ ਘਰ ਹੈ, ਬਹੁਤ ਸਾਰੇ ਸੱਜਣ ਰਹਿੰਦੇ ਪਏ ਨੇ, ਤੁਸੀਂ ਵੀ ਰਹੋ, ਭੋਜਨ ਕਰੋ, ਪ੍ਰਸ਼ਾਦਾ ਛਕੋ, ਬਸਤਰ ਜੋ ਲੋੜ ਹੋਵੇਗੀ ਗੁਰੂ ਨਾਨਕ ਦੇ ਦਰ ਤੋਂ ਮਿਲ ਜਾਏਗਾ। ਪਰ ਭਾਈ ਨੰਦ ਲਾਲ ਕਹਿਣ ਲੱਗੇ, ਨਹੀਂ ਸੱਚੇ ਪਾਤਸ਼ਾਹ, ਮੈਂ ਕੋਈ ਕੰਮ ਕਾਰ ਚਾਹੁੰਦਾ ਹਾਂ, ਮੈਨੂੰ ਕਿਸੇ ਕੰਮ 'ਤੇ ਰੱਖ ਲਿਆ ਜਾਵੇ, ਕਿਉਂਕਿ ਮੈਂ ਵਿਹਲਾ ਰਹਿ ਕੇ ਭੋਜਨ ਨਹੀਂ ਕਰਨਾ ਚਾਹੁੰਦਾ, ਮੈਨੂੰ ਕੋਈ ਤੁਹਾਡੇ ਦਰ ਵਿੱਚ ਖਿਦਮਤ ਮਿਲ ਜਾਏ ਅਤੇ ਮੈਂ ਤੁਹਾਡਾ ਖਾਦਮ ਬਣ ਕੇ ਉਹ ਖਿਦਮਤ ਕਰਦਾ ਰਹਾਂ ਅਤੇ ਮੈਂ ਰੋਟੀ ਤਾਂ ਖਾਵਾਂਗਾ ਜੇ ਮੈਨੂੰ ਕੋਈ ਕੰਮ ਮਿਲ ਜਾਏਗਾ। ਇਹ ਵਹਿਮ ਨਹੀਂ ਕਰਨਾ ਚਾਹੀਦਾ ਸੀ। ਕਈ ਦਫ਼ਾ ਗੁਰੂ ਨਾਨਕ ਦੇ ਅਸਥਾਨ 'ਤੇ ਆ ਕੇ, ਗੁਰਦੁਆਰਾ ਸਾਹਿਬ ਆ ਕੇ ਵਹਿਮ ਕਰਦੇ ਹਾਂ ਬਈ ਇੱਥੇ ਲੰਗਰ ਵਿੱਚ ਭੋਜਨ ਨਹੀਂ ਕਰਨਾ, ਕਿਉਂਕਿ ਇੱਥੇ ਲੰਗਰ ਵਿੱਚ ਭੋਜਨ ਕਰਨ ਨਾਲ ਪਾਪ ਲੱਗਦਾ। ਕਈ ਲੋਕ ਇਹ ਵਹਿਮ ਕਰਦੇ ਨੇ ਅਤੇ ਮੈਂ ਅਰਜ਼ ਕਰਾਂ, ਪਾਪ ਨਹੀਂ ਲੱਗਦਾ ਬਲਕਿ ਪੁੰਨ ਲੱਗਦਾ ਹੈ। ਜਦ ਕੋਈ ਗੁਰੂ ਨਾਨਕ ਪਾਤਸ਼ਾਹ ਜੀ ਦੀ ਪੰਗਤ ਵਿੱਚ ਬੈਠ ਕੇ ਭੋਜਨ ਕਰਦਾ ਹੈ ਅਤੇ ਉਸਨੂੰ ਇਹ ਭੋਜਨ ਕਰਨ ਨਾਲ ਮਾਨੋ ਟੋਕਨ ਮਿਲ ਜਾਂਦਾ ਗੁਰੂ ਦਾ ਦੀਦਾਰ ਕਰਨ ਦਾ। ਗੁਰੂ ਅਮਰਦਾਸ ਮਹਾਰਾਜ ਦੇ ਬਚਨ ਨੇ, ਪਹਿਲੇ ਪੰਗਤੇ ਪਾਛੈ ਸੰਗਤੇ, ਜਿਹੜਾ ਪੰਗਤ ਵਿੱਚ ਬੈਠ ਕੇ ਭੋਜਨ ਕਰਨ ਨੂੰ ਪਹਿਲ ਦਿੰਦਾ ਹੈ ਉਸ ਨੂੰ ਸਾਡਾ ਦੀਦਾਰ ਸੰਭਵ ਹੈ, ਅਤੇ ਜਿਹੜਾ ਗੁਰੂ ਕੇ ਲੰਗਰ ਦੀ ਨਿੰਦਾ ਕਰੇ ਜਾਂ ਆਖੇ, ਅਤੇ ਭੁੱਖਿਆਂ ਲੋਕਾਂ ਵਾਸਤੇ ਹੈ, ਗਰੀਬ ਲੋਕਾਂ ਵਾਸਤੇ ਹੈ, ਅਤੇ ਮੈਂ ਇਹ ਨਹੀਂ ਛਕਣਾ, ਐਸਾ ਪੁਰਖ ਗੁਰੂ ਦਾ ਅਪਮਾਨ ਕਰਦਾ ਹੈ। ਭਾਈ ਨੰਦ ਲਾਲ ਕਹਿਣ ਲੱਗੇ, ਮਹਾਰਾਜ, ਮੈਂ ਬਿਨਾਂ ਮਿਹਨਤ ਦੇ ਖਾ ਨਹੀਂ ਸਕਦਾ। ਹਾਂ, ਇਹ ਗੱਲ ਵੱਖਰੀ ਹੈ, ਤੁਸੀਂ ਜਿੰਨੀ ਮਰਜ਼ੀ ਸੇਵਾ ਲੰਗਰ ਵਿੱਚ ਕਰ ਸਕਦੇ ਹੋ, ਅਤੇ ਇਹ ਉਸ ਲੰਗਰ ਦਾ ਮੁੱਲ ਨਹੀਂ ਹੋ ਸਕਦਾ। ਜੋ ਅਸੀਂ ਛਕਿਆ ਹੈ ਉਹ ਗੁਰੂ ਨਾਨਕ ਦੇ ਦਰ ਦਾ ਪ੍ਰਸ਼ਾਦ ਹੈ ਜੋ ਸਾਡੀ ਝੋਲੀ 'ਚ ਪਿਆ। ਅਤੇ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਭਾਈ ਸਾਹਿਬ, ਕੀ ਤੁਸੀਂ ਕੰਮ ਕਾਰ ਕਰ ਸਕਦੇ ਹੋ? ਭਾਵੇਂ ਸਤਿਗੁਰੂ ਜਾਣਦੇ ਸਭ ਕੁਝ ਨੇ। ਆਖਣ ਲੱਗੇ, ਕੀ ਕੰਮ ਕਾਰ ਕਰ ਸਕਦੇ ਹੋ? ਅਤੇ ਭਾਈ ਨੰਦ ਲਾਲ ਕਹਿਣ ਲੱਗੇ, ਮਹਾਰਾਜ, ਮੈਂ ਆਲਮ ਫਾਜ਼ਲ ਹਾਂ, ਰੋਸ਼ਨ ਦਿਮਾਗ ਬੰਦਾ, ਰੋਸ਼ਨ ਜ਼ਮੀਰ ਬੰਦਾ, ਕੋਈ ਲਿਖਣ ਪੜ੍ਹਨ ਦਾ ਕੰਮ ਹੋਵੇ ਉਹ ਮੈਂ ਸਾਰਾ ਬਾਖੂਬੀ ਕਰ ਸਕਦਾ ਹਾਂ। ਅਤੇ ਮਹਾਰਾਜ ਨੇ ਦੇਖਿਆ ਹਾਲੇ ਇਹਨਾਂ ਦੇ ਮਨ ਵਿੱਚ ਭਾਵੇਂ ਧਰਮ ਦੀ ਬੜੀ ਅੰਦਰ ਤੜਪ ਹੈ, ਬੜੀ ਇਕਾਗਰਤਾ ਹੈ, ਬੜੀ ਜਪਣ ਵਾਲੀ ਆਤਮਾ ਹੈ, ਪਰ ਹਾਲੇ ਔਰੰਗਜ਼ੇਬ ਦੇ ਦਰਬਾਰ ਵਿੱਚ ਬੈਠਣ ਦਾ ਇਹਨਾਂ ਦਾ ਸੁਭਾਅ ਬਣਿਆ ਹੋਇਆ। ਅਤੇ ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਭਾਈ ਜੀ, ਸਾਡੇ ਕੋਲ ਲਿਖਣ ਪੜ੍ਹਨ ਦਾ ਤਾਂ ਕੰਮ ਕੋਈ ਹੈ ਨਹੀਂ ਹੈ। ਜੇ ਤੁਸੀਂ ਕੰਮ ਕਰਕੇ ਹੀ ਭੋਜਨ ਕਰਨਾ ਹੈ ਤਾਂ ਬਾਹਰ ਲੰਗਰ ਦੇ ਬਰਤਨਾਂ ਦਾ ਢੇਰ ਲੱਗਿਆ ਹੋਇਆ, ਉਹ ਮਾਂਜ ਲਿਆ ਕਰੋ ਅਤੇ ਫਿਰ ਭੋਜਨ ਕਰ ਲਿਆ ਕਰੋ। ਅਤੇ ਤੁਹਾਨੂੰ ਬੰਦਿਸ਼ ਨਹੀਂ ਹੈ ਬਈ ਕਿੰਨੀ ਦੇਰ ਬਰਤਨ ਮਾਂਜਣੇ ਨੇ, ਘੰਟਾ, ਦੋ ਘੰਟੇ, ਇੱਕ ਪੈਰ, ਦੋ ਪੈਰ, ਜਿੰਨਾ ਤੁਹਾਡਾ ਮਨ ਕਰੇ ਇੱਕ ਮਾਂਜੋ, ਦੋ ਮਾਂਜੋ, ਚਾਰ ਮਾਂਜੋ, ਬਰਤਨ ਮਾਂਜ ਕੇ ਫਿਰ ਭੋਜਨ ਕਰ ਲਿਆ ਕਰੋ। ਅਤੇ ਭਾਈ ਨੰਦ ਲਾਲ ਮਨ ਵਿੱਚ ਬੜੇ ਪਰੇਸ਼ਾਨ ਹੋਏ, ਆਖਣ ਲੱਗੇ, ਲੈ ਮੈਂ ਤਾਂ ਸੁਣਿਆ ਸੀ ਸਤਿਗੁਰੂ ਪਾਤਸ਼ਾਹ ਵਿਦਵਾਨਾਂ ਦੀ ਬੜੀ ਕਦਰ ਕਰਦੇ ਨੇ, ਗੁਣਵਾਨਾਂ ਨੂੰ ਸੰਭਾਲਦੇ ਨੇ, ਪਰ ਅੱਜ ਪਤਾ ਲੱਗਾ ਹੈ ਜਿਹੋ ਜਿਹੀ ਮਹਾਰਾਜ ਦੀ ਉਮਰ ਨੌਜਵਾਨੀ ਦੀ ਬਚਪਨ ਦੀ ਹੈ ਉਹ ਜਿਹੀ ਗੱਲ ਇਹਨਾਂ ਨੇ ਕਰ ਛੱਡੀ। ਔਰ ਫਿਰ ਕਹਿੰਦਾ, ਹੈਰਾਨਗੀ ਦੀ ਗੱਲ ਹੈ, ਬੜੇ ਬੜੇ ਬਜ਼ੁਰਗਵਾਰ ਲੋਕ ਥੱਲੇ ਬੈਠੇ ਹੋਏ ਨੇ, ਕਿਸੇ ਨੇ ਨਹੀਂ ਮਹਾਰਾਜ ਨੂੰ ਸਮਝਾਇਆ ਕਿ ਇੰਨਾ ਵਿਦਵਾਨ ਬੰਦਾ ਹੈ ਅਤੇ ਇਹਨੂੰ ਭਾਂਡੇ ਮਾਂਜਣ ਕਿਉਂ ਲਾ ਰਹੇ ਹੋ, ਇਹਨੂੰ ਇਹ ਸੇਵਾ, ਇਹ ਕੰਮ ਕਿਉਂ ਦਿੱਤਾ ਗਿਆ। ਉਹਨਾਂ ਦਿਨਾਂ 'ਚ ਸੇਵਾ ਨਹੀਂ ਸਮਝਦੇ ਸਨ, ਭਾਈ ਨੰਦ ਲਾਲ ਇਸ ਨੂੰ ਕੰਮ ਸਮਝਦੇ ਸਨ, ਬਈ ਇਹ ਕੰਮ ਮੈਨੂੰ ਪ੍ਰਾਪਤ ਹੋਇਆ। ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਬੜੇ ਧਿਆਨ ਨਾਲ ਸਰਵਣ ਕਰਨਾ, ਪਰ ਬੜੇ ਖੁਦਾਰ ਸਨ, ਆਖਣ ਲੱਗੇ, ਚਲੋ ਕੋਈ ਗੱਲ ਨਹੀਂ, ਜੋ ਕੰਮ ਮਿਲਿਆ ਹੈ ਉਹ ਕੰਮ ਕਰਕੇ ਭੋਜਨ ਕਰਨ ਜੋਗਾ ਤਾਂ ਹੋ ਜਾਵਾਂ, ਫਿਰ ਬਾਅਦ ਵਿੱਚ ਦੇਖਾਂਗਾ ਕੀ ਕਰਨਾ। ਇਹ ਸੇਵਾ ਦਾ ਨਿਯਮ ਹੈ ਗੁਰੂ ਨਾਨਕ ਦੇ ਘਰ ਵਿੱਚ, ਕੋਈ ਮਹਾਰਾਜ ਜੀ ਦੇ ਬਰਤਨ ਮਾਂਜਣ ਦੀ ਸੇਵਾ ਕਰ ਲਵੇ, ਕੋਈ ਦਰੀਆਂ ਝਾੜਨ ਦੀ, ਕੋਈ ਚਾਦਰਾਂ ਦੇ ਵੱਟ ਕੱਢਣ ਦੀ ਸੇਵਾ ਕਰ ਲਵੇ, ਕੋਈ ਮਹਾਰਾਜ ਦੇ ਦਰ 'ਤੇ ਲਿਆ ਕੇ ਆਪਣਾ ਦਸਵੰਧ ਭੇਟਾ ਕਰੇ, ਸਾਰੀ ਸੇਵਾ ਵਿੱਚ ਆ ਜਾਂਦਾ। ਸੇਵਾ ਇੱਕ ਬਹੁਤ ਵੱਡੇ ਖੁੱਲ੍ਹੇ ਆਕਾਸ਼ ਵਰਗੀ ਹੈ, ਔਰ ਸੇਵਾ ਦਾ ਅੰਤ ਕੋਈ ਨਹੀਂ ਹੈ ਬਈ ਕਿਹੜੀ ਕਿਹੜੀ ਸੇਵਾ ਕੀਤੀ ਜਾ ਸਕਦੀ ਹੈ। ਕੋਈ ਪ੍ਰਸ਼ਾਦੇ ਬਣਾ ਰਿਹਾ, ਕੋਈ ਪ੍ਰਸ਼ਾਦੇ ਵਰਤਾ ਰਿਹਾ, ਇਤਿਹਾਦਕ ਬੇਅੰਤ ਸੇਵਾਵਾਂ ਮੌਜੂਦ ਨੇ, ਬਸ ਜਿਹੜੀ ਸਾਹਮਣੇ ਨਜ਼ਰ ਆ ਜਾਏ ਉਹੀ ਸੇਵਾ ਕਰਨ ਦੀ ਗੁਰੂ ਦੀ ਆਗਿਆ ਹੁੰਦੀ ਹੈ, ਜੋ ਸਾਹਮਣੇ ਨਜ਼ਰ ਆ ਜਾਏ। ਭਾਈ ਜੀ ਨੂੰ ਇਹ ਸੇਵਾ ਲਾਈ ਗਈ ਵੀ ਤੁਸੀਂ ਭਾਂਡੇ ਮਾਂਜੋ, ਬੜੀਆਂ ਬੜੀਆਂ ਹਸਤੀਆਂ ਮੈਂ ਦੇਖਿਆ ਹੈ ਗੁਰੂ ਨਾਨਕ ਦੇ ਦਰ 'ਤੇ ਆ ਕੇ ਭਾਂਡੇ ਮਾਂਜਦੀਆਂ ਹੋਈਆਂ ਦਿਖਾਈ ਪੈਂਦੀਆਂ ਨੇ। ਕਾਰਨ ਪਤਾ ਕੀ ਹੈ, ਗੁਰੂ ਨਾਨਕ ਦੀਆਂ ਸੰਗਤਾਂ ਦੇ ਭਾਂਡੇ ਮਾਂਜਣ ਨਾਲ, ਜੋੜੇ ਝਾੜਨ ਨਾਲ ਮਨ ਦੀ ਹਉਮੈ ਦੀ ਸਾਰੀ ਮੈਲ ਲੈ ਜਾਂਦੀ ਅਤੇ ਮਨ ਪਵਿੱਤਰਤਾ ਨਾਲ ਭਰ ਜਾਂਦਾ ਹੈ, ਮਨ ਰਸ ਨਾਲ ਭਰ ਜਾਂਦਾ ਹੈ। ਤੁਸੀਂ ਕਦੀ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਇਤਿਹਾਸ ਪੜ੍ਹ ਕੇ ਦੇਖੋ, ਉਹਨਾਂ ਹੁਕਮਨਾਮਿਆਂ ਨੂੰ ਪੜ੍ਹ ਕੇ ਦੇਖੋ। ਇੱਕ ਬੜੀ ਸੋਹਣੀ ਪੁਸਤਕ ਹੈ ਭਾਈ ਰੂਪ ਸਿੰਘ ਜੀ ਦੀ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਅਤੇ ਸੰਦੇਸ਼, ਉਹਨਾਂ ਵਿੱਚ ਜਿਹੜੇ ਸੰਗਤਾਂ ਪ੍ਰਤੀ ਸੰਦੇਸ਼ ਨੇ ਉਹ ਵੀ ਮੌਜੂਦ ਨੇ, ਔਰ ਜਿਹੜੇ ਹੁਕਮਨਾਮੇ ਹੋਏ ਨੇ ਉਹ ਵੀ ਮੌਜੂਦ ਨੇ, ਤੁਸੀਂ ਪੜ੍ਹ ਕੇ ਦੇਖਣਾ। ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਦੋਵੇਂ ਜੁਗਤਾਂ ਵਰਤਾਈਆਂ ਜਾਂਦੀਆਂ ਨੇ। ਜੇ ਕੋਈ ਕੌਮ ਦੀ ਸੇਵਾ ਕਰੇ, ਸਮਰਪਿਤ ਹੋ ਕੇ ਕਰੇ, ਪ੍ਰੇਮ ਨਾਲ ਕਰੇ, ਉਸ ਦਾ ਸਨਮਾਨ ਵੀ ਹੁੰਦਾ ਹੈ, ਅਤੇ ਜੇ ਕੋਈ ਗੁਰਮਤ ਦੇ ਖਿਲਾਫ ਕੋਈ ਬੋਲ ਬੋਲਦਾ ਹੈ ਤਾਂ ਉਸਨੂੰ ਤਾੜਨਾ ਵੀ ਕੀਤੀ ਜਾਂਦੀ, ਔਰ ਕਈਆਂ 'ਤੇ ਸਖਤ ਆਗਿਆ ਕਰਦਿਆਂ ਹੋਇਆਂ ਗੁਰੂ ਪੰਥ ਵਿੱਚੋਂ ਉਹਨੂੰ ਸਿੱਖ ਹੋਣ ਦੇ ਮਾਣ ਤੋਂ ਵਾਂਝਾ ਵੀ ਕੀਤਾ ਜਾਂਦਾ ਹੈ। ਜੇ ਕੋਈ ਬਿਲਕੁਲ ਹੀ ਹੰਕਾਰ ਨਾਲ ਭਰਿਆ ਹੋਵੇ ਤਾਂ ਉਹਨੂੰ ਕੌਮ ਵਿੱਚੋਂ ਛੇਕਿਆ ਵੀ ਜਾਂਦਾ ਹੈ। ਅਤੇ ਸੇਕੇ ਜਾਣ ਦਾ ਮਤਲਬ ਹੈ ਵੀ ਹੁਣ ਇਹ ਗੁਰੂ ਨਾਨਕ ਦਾ ਸਿੱਖ ਨਹੀਂ ਰਿਹਾ, ਹੁਣ ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਸਿੱਖ ਨਹੀਂ ਰਿਹਾ, ਭਾਵੇਂ ਦੋ ਚਾਰ ਕਿਰਪਾਨਾਂ ਗਲ ਵਿੱਚ ਪਾਈ ਫਿਰੇ, ਐਸਾ ਬੰਦਾ ਸਿੱਖੀ ਤੋਂ ਖਾਰਜ ਹੋ ਜਾਂਦਾ ਔਰ ਸਿੱਖੀ ਨਾਲ ਉਹਦਾ ਕੋਈ ਨਾਤਾ ਨਹੀਂ ਰਹਿ ਜਾਂਦਾ। ਵੱਡੀਆਂ ਵੱਡੀਆਂ ਹਸਤੀਆਂ ਮਾਸਟਰ ਤਾਰਾ ਸਿੰਘ ਪੰਥ ਰਤਨ ਦਾ ਉਹਨਾਂ ਦੇ ਕੋਲ ਖਿਤਾਬ ਸੀ, ਪਰ ਇੱਕ ਦਫਾ ਬੋਲਦਿਆਂ ਹੋਇਆਂ ਉਹਨਾਂ ਕੋਲੋਂ ਕੁਝ ਗਲਤ ਸ਼ਬਦਾਵਲੀ ਨਿਕਲ ਗਈ ਅਤੇ ਉਹਨਾਂ ਨੂੰ ਪੰਥ ਨੇ ਤਨਖਾਹ ਲਾਈ। ਆਖਿਆ ਪਹਿਲੇ 11 ਦਿਨ ਸੰਗਤਾਂ ਦੇ ਜੂਠੇ ਭਾਂਡੇ ਮਾਂਜੋ ਅਤੇ ਫਿਰ ਤੁਸੀਂ ਬਖਸ਼ੇ ਜਾਓਗੇ। ਇਹ ਸੇਵਾ ਬਖਸ਼ਵਾ ਦਿੰਦੀ ਹੈ। ਬੜੀਆਂ ਬੜੀਆਂ ਸਿਰਮੌਰ ਹਸਤੀਆਂ ਵੱਡੇ ਵੱਡੇ ਮਿਨਿਸਟਰਾਂ ਨੂੰ ਉੱਥੇ ਜਾ ਕੇ ਮਾਫ਼ੀ ਮੰਗਦੇ ਅਤੇ ਗੁਰੂ ਕੇ ਲੰਗਰ ਦੇ ਬਰਤਨ ਮਾਂਜਦੇ ਦੇਖਿਆ ਜਾ ਸਕਦਾ। ਇਹ ਬਰਤਨ ਮਾਂਜਣਾ ਮਨ ਦੀ ਮੈਲ ਗਵਾ ਦਿੰਦਾ। ਪਰ ਭਾਈ ਜੀ ਨੂੰ ਪਤਾ ਨਹੀਂ ਸੀ, ਉਹਨਾਂ ਨੇ ਆਖਿਆ ਬੜਾ ਕੰਮ ਖਰਾਬ ਹੋਇਆ, ਮੇਰਾ ਸਨਮਾਨ ਨਹੀਂ ਕੀਤਾ ਗਿਆ ਅਤੇ ਮੈਨੂੰ ਜੂਠੇ ਭਾਂਡੇ ਮਾਂਜਣ ਵੱਲ ਲਾਇਆ ਗਿਆ। ਖੈਰ ਹੁਣ ਮਰਦਾ ਕੀ ਨਾ ਕਰਦਾ ਵਾਲੀ ਉਹਨਾਂ ਦੇ ਮਨ ਦੀ ਹਾਲਤ ਸੀ। ਉਹਨਾਂ ਜਾ ਕੇ ਦੇਖਿਆ ਬੜੇ ਬੜੇ ਅਮੀਰ ਘਰਾਨਿਆਂ ਦੇ ਗੁਰਸਿੱਖ ਬੱਚੀਆਂ ਬੱਚੇ ਭਾਂਡੇ ਇੱਕ ਦੂਜੇ ਕੋਲੋਂ ਲੈ ਕੇ ਮਾਂਜਦੇ ਪਏ ਨੇ। ਬਈ ਮੈਨੂੰ ਦੇ ਦੇਵੋ, ਬਾਟਾ ਮੈਨੂੰ ਦੇ ਦੇਵੋ, ਥਾਲਾ ਮੈਨੂੰ ਦੇ ਦੇਵੋ। ਜਿਸ ਤਰ੍ਹਾਂ ਉਹਨਾਂ ਦਿਨਾਂ 'ਚ ਭਾਂਡੇ ਇਤਿਹਾਦਕ ਮੌਜੂਦ ਸਨ, ਸੰਨੇ ਸਨ, ਬਾਟੇ ਸਨ, ਬਾਟੀਆਂ ਸਨ, ਥਾਲੇ ਸਨ ਔਰ ਹੋਰ ਇਸ ਤਰ੍ਹਾਂ ਦੇ ਭਾਂਡੇ ਜੋ ਲੰਗਰ 'ਚ ਵਰਤੇ ਜਾਂਦੇ ਸਨ। ਭਾਈ ਜੀ ਨੇ ਵੀ ਇੱਕ ਥਾਲ ਪਕੜ ਲਿਆ, ਕਿਉਂਕਿ ਮਹਾਰਾਜ ਨੇ ਇਹ ਨਹੀਂ ਕਿਹਾ ਸੀ ਦੋ ਮਾਂਜਣੇ ਨੇ ਕਿ 100 ਮਾਂਜਣੇ ਨੇ। ਉਹਨਾਂ ਨੇ ਪਹਿਲੇ ਥੋੜ੍ਹੀ ਜਿਹੀ ਰਾਖ ਆਪਣੇ ਦੋ ਪੋਟਿਆਂ ਨਾਲ ਲਾ ਕੇ ਨਾ ਅਤੇ ਥਾਲੀ ਵਿੱਚ ਪੋਟਾ ਫੇਰਨਾ ਸ਼ੁਰੂ ਕੀਤਾ, ਕਿਉਂਕਿ ਨੌਕਰ ਚਾਕਰ ਭਾਈ ਜੀ ਦੇ ਕੋਲ ਹੈ ਸਨ। ਉਂਝ ਵੀ ਬੜੇ ਅਮੀਰ ਘਰਾਨੇ ਦੇ ਸਨ ਔਰ ਕਦੀ ਉਹਨਾਂ ਨੇ ਹੱਥੀਂ ਕੰਮ ਕੋਈ ਇਸ ਤਰ੍ਹਾਂ ਦਾ ਕੀਤਾ ਨਹੀਂ ਸੀ। ਪ੍ਰਸ਼ਾਦਾ ਛਕਾਉਣ ਵਾਲੇ ਨੌਕਰ ਚਾਕਰ ਵੱਖ ਖੜ੍ਹੇ ਹੁੰਦੇ, ਭਾਂਡੇ ਚੁੱਕਣ ਵਾਲੇ ਵੱਖ ਖੜ੍ਹੇ ਹੁੰਦੇ ਅਤੇ ਫਿਰ ਬਾਅਦ ਵਿੱਚ ਹੱਥ ਸੁੱਚੇ ਕਰਾਉਣ ਵਾਲੇ ਉਹਨਾਂ ਦੇ ਸੇਵਕ ਖਾਦਮ ਵੱਖ ਖੜ੍ਹੇ ਹੁੰਦੇ ਸਨ ਅਤੇ ਫਿਰ ਪਤਾ ਨਾ ਚੱਲਿਆ ਕਦੋਂ ਦੋ ਉਂਗਲਾਂ ਤੋਂ ਤ੍ਰੈ ਹੋ ਗਈਆਂ, ਫਿਰ 4 ਹੋ ਗਈਆਂ ਅਤੇ ਫਿਰ ਹੌਲੀ ਹੌਲੀ ਸਾਰਾ ਹੱਥ ਦੀ ਤਲੀ ਥਾਲ ਵਿੱਚ ਵੱਜਣ ਲੱਗ ਪਈ, ਭਾਂਡੇ ਮੰਜਣ ਲੱਗ ਪਏ ਅਤੇ ਨਾਲ ਮਨ ਵਿੱਚ ਜਾਪ ਵੀ ਚੱਲ ਗਿਆ। ਅੱਖ ਵੇਖਿਆ ਸਾਰੇ ਵਾਹਿਗੁਰੂ ਵਾਹਿਗੁਰੂ ਕਰਦੇ ਨੇ। ਜਿਹੜੇ ਸੱਜਣ ਜਾਪ ਕਰਦੇ ਨੇ ਨਾ ਅਤੇ ਕਹਿੰਦੇ ਨੇ ਮਨ ਦਾ ਟਿਕਾਓ ਨਹੀਂ ਬਣਦਾ ਜਾਂ ਮਨ ਨਹੀਂ ਲੱਗਦਾ ਜਾਂ ਜਾਪ ਨਹੀਂ ਕਰ ਪਾ ਰਹੇ, ਉਹ ਇੱਕ ਘੰਟਾ ਕਰੀਬ ਗੁਰੂ ਨਾਨਕ ਦੇ ਲੰਗਰ ਦੇ ਬਰਤਨਾਂ ਦੀ ਸੇਵਾ ਕਰਨ, ਉਹਨਾਂ ਦਾ ਮਨ ਨਿਰਸੰਦੇਹ ਟਿਕ ਜਾਏਗਾ। ਗੁਰੂ ਨਾਨਕ ਦੇ ਦਰ 'ਤੇ ਜੋੜੇ ਝਾੜ ਕੇ ਦੇਖੋ, ਇਹਨਾਂ ਦੀ ਬਰਕਤ ਸਰੀਰ ਦੇ ਸਾਰੇ ਰੋਗ ਗਵਾ ਦਿੰਦੀ ਹੈ ਔਰ ਮਨ ਦੇ ਸੋਗ ਗਵਾ ਦਿੰਦੀ ਹੈ। ਜਿੱਥੇ ਕਿਤੇ ਵੀ ਤੁਹਾਨੂੰ ਲਾਗੇ ਗੁਰੂ ਅਸਥਾਨ ਮਿਲ ਜਾਏ, ਗੁਰਦੁਆਰਾ ਸਾਹਿਬ ਮਿਲ ਜਾਏ, ਜਿੱਥੇ ਸੰਗਤਾਂ ਆਉਂਦੀਆਂ ਹੋਣ, ਲੰਗਰ ਬਣਦੇ ਹੋਵਣ, ਜੋੜੇ ਉਤਰਦੇ ਹੋਵਣ, ਉੱਥੇ ਜਾ ਕੇ ਜੋੜੇ ਝਾੜ ਕੇ ਇਹ ਖਾਕ ਮਸਤਕ 'ਤੇ ਲਾਓ ਅਤੇ ਇਹ ਸੇਵਾ ਹਰ ਬਰਕਤ ਝੋਲੀ 'ਚ ਪਾ ਦਿੰਦੀ ਹੈ। ਮਹਾਰਾਜ ਨੇ ਸੇਵਾ ਨੂੰ ਧੰਨ ਧੰਨ ਕਹਿ ਕੇ ਨਿਵਾਜਿਆ, ਕਹਿੰਦੇ ਨੇ ਧੰਨ ਸੇਵਾ ਸੇਵਕ ਪਰਵਾਨ, ਅੰਤਰਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋ ਹੋਤ ਨਿਹਾਲ, ਤਾਂ ਕਹਿ ਨਿਕਟ ਨ ਆਵਤ ਕਾਲ। ਅਤੇ ਫਿਰ ਆਗਿਆ ਵਿੱਚ ਰਹਿਣਾ ਵੀ ਸੇਵਾ ਹੈਗਾ, ਗੁਰੂ ਦੀ ਆਗਿਆ ਵਿੱਚ ਚੱਲਣਾ। ਇਹ ਹੁਣ ਨਗਰ ਕੀਰਤਨ ਪ੍ਰਾਰੰਭ ਹੋ ਰਹੇ ਨੇ ਨਾ ਅਤੇ ਬਾਰ ਬਾਰ ਇੱਕ ਗੱਲ ਆਖੀ ਜਾਂਦੀ ਹੈ, ਬਈ ਦੇਖਿਓ ਕੋਈ ਕਿਸੇ ਦੇ ਘਾਹ 'ਤੇ ਨਾ ਚੱਲਿਓ, ਕੋਈ ਕਿਸੇ ਦੇ ਫੁੱਲ ਬੂਟੇ ਨਾ ਤੋੜੇ, ਕੋਈ ਗਾਰਵੇਜ ਕੂੜਾ ਹੈ, ਜਲ ਪਾਣੀ ਦੀਆਂ ਬੋਤਲਾਂ ਇਤਿਆਦਕ ਨੇ ਉਹ ਬਾਹਰ ਨਾ ਸੁੱਟੇ। ਅਤੇ ਮੈਂ ਅਰਜ਼ ਕਰਾਂ ਇਸ ਆਗਿਆ ਵਿੱਚ ਰਹਿਣਾ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵੱਡੀ ਸੇਵਾ ਹੈ ਅਤੇ ਜਿਹੜੇ ਆਗਿਆ ਤੋੜ ਜਾਂਦੇ ਨੇ ਉਹਨਾਂ ਨੂੰ ਸੇਵਾ ਦਾ ਫਲ ਪੂਰਾ ਨਹੀਂ ਮਿਲਦਾ। ਇਸ ਲਈ ਆਗਿਆ ਦੇ ਵਿੱਚ ਰਹਿਣਾ ਬੜੀ ਵੱਡੀ ਸੇਵਾ ਹੈ। ਭਾਈ ਜੀ ਨੇ ਹੌਲੀ ਹੌਲੀ ਭਾਂਡੇ ਮਾਂਜਣੇ ਸ਼ੁਰੂ ਕੀਤੇ। ਹੁਣ ਤਾਂ ਸਵੇਰੇ ਹੀ ਚਲੇ ਜਾਂਦੇ ਨੇ ਅਤੇ ਸ਼ਾਮਾਂ ਨੂੰ ਮਾਂਜ ਮਾਂਜ ਕੇ ਵਾਪਸ ਆਉਂਦੇ ਨੇ। ਅਤੇ ਬੜੀ ਵਾਰੀ ਸੇਵਾ ਕਰਦਿਆਂ ਕਰਦਿਆਂ ਇੰਨਾ ਹਿਰਦਾ ਨਿਰਮਲ ਹੋ ਗਿਆ, ਇਹ ਸੇਵਾ ਦਾ ਨਿਯਮ ਮੰਨਦਿਆਂ ਕਿ ਕਈ ਦਫਾ ਭਾਈ ਨੰਦ ਲਾਲ ਜੀ ਦੇ ਨੇਤਰਾਂ ਵਿੱਚੋਂ ਹੰਝੂ ਵਗਣ ਲੱਗ ਪੈਂਦੇ ਨੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪ੍ਰਾਰਥਨਾ ਕਰਦੇ ਨੇ, ਕਲਗੀਆਂ ਵਾਲਿਆ ਮੈਂ ਤੇਰੇ ਦਰ ਦਾ ਕੂਕਰ ਹਾਂ। ਲਾਲ ਸਗ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ, ਕਮ ਤਰੀ ਨੇ ਜੇ ਸਗਾਨ ਗੁਰੂ ਗੋਬਿੰਦ ਸਿੰਘ, ਰੇਜ਼ਾ ਚੀਨੇ ਖਾਨ ਗੁਰੂ ਗੋਬਿੰਦ ਸਿੰਘ। ਹੇ ਕਲਗੀਆਂ ਵਾਲੇ ਪਾਤਸ਼ਾਹ, ਮੈਂ ਤੇਰੇ ਦਰ ਦਾ ਕੂਕਰ ਹਾਂ, ਪਰ ਕੂਕਰ ਉਹ ਨਹੀਂ ਆ ਜਿਹੜਾ ਥੱਲਿਓਂ ਚੁੱਕ ਕੇ ਖਾ ਲੈਂਦਾ ਹੈ, ਮੈਂ ਕੂਕਰ ਤਾਂ ਹਾਂ ਪਰ ਭਾਂਡਿਆਂ ਵਿੱਚ ਖਾਂਦਾ। ਭਾਵ ਮੈਂ ਚੰਗੀ ਤਰ੍ਹਾਂ ਤੇਰਾ ਕੂਕਰ ਵੀ ਨਹੀਂ ਬਣ ਸਕਿਆ, ਤੇਰਾ ਕੂਕਰ ਬਣਨਾ ਮੈਨੂੰ ਆ ਜਾਏ। ਅਤੇ ਬਾਰ ਬਾਰ ਅੰਦਰੋਂ ਪ੍ਰਾਣਾਂ 'ਚੋਂ ਪ੍ਰਾਰਥਨਾ ਨਿਕਲ ਪਈ, ਯਾ ਇਲਾਹੀ ਈ ਦਿਲਮਰਾ ਸ਼ੌਕ ਦੇ, ਦਰ ਗਲੂ ਅਜ ਬੰਦਗੀ ਰਾ ਤੌਕ ਦੇ। ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਨੂੰ ਅੰਮ੍ਰਿਤ ਵੇਲੇ ਉੱਠਣ ਦਾ ਸ਼ੌਕ ਬਣ ਜਾਏ, ਜਪ ਕਰਨ ਦਾ ਸ਼ੌਕ ਬਣ ਜਾਏ, ਸੇਵਾ ਮੈਂ ਸ਼ੌਕ ਨਾਲ ਕਰਾਂ, ਬੱਧਾ ਰੁੱਧਾ ਸੇਵਾ ਨਾ ਕਰਾਂ। ਭਾਵੇਂ ਵਡੇਰੀ ਉਮਰ ਦੇ ਸਨ, ਬਜ਼ੁਰਗਵਾਰ ਸਨ, ਪਰ ਨੌਜਵਾਨਾਂ ਵਾਂਗੂ ਦੌੜ ਦੌੜ ਕੇ ਉਹ ਸੇਵਾ ਕਰਦੇ ਹੋਏ ਦਿਖਾਈ ਪੈਂਦੇ ਸਨ। ਇੱਥੇ ਵੀ ਬੜਾ ਮਨ ਖੁਸ਼ ਹੁੰਦਾ ਲੰਗਰ ਵਿੱਚ ਗੁਰੂ ਕੇ ਸਿੱਖਾਂ ਨੂੰ ਸੇਵਾ ਕਰਦਿਆਂ ਦੇਖ ਕੇ, ਮਾਤਾਵਾਂ ਨੂੰ ਸੇਵਾ ਕਰਦਿਆਂ ਦੇਖ ਕੇ, ਦੌੜ ਦੌੜ ਕੇ ਕੋਈ ਦਾਲ ਵਰਤਾ ਰਿਹਾ, ਕੋਈ ਪ੍ਰਸ਼ਾਦੇ ਵਰਤਾ ਰਿਹਾ ਔਰ ਕੋਈ ਅੱਗੇ ਹੱਥ ਵਧਾ ਕੇ ਭਾਂਡੇ ਪਕੜ ਲੈਂਦਾ ਹੈ। ਜਦ ਮੈਂ ਇੱਥੇ ਲੰਗਰਾਂ ਵਿੱਚ ਇਸ ਤਰ੍ਹਾਂ ਉਤਸ਼ਾਹ ਦੇਖਦਾ ਹਾਂ ਨਾ, ਅਤੇ ਮੈਨੂੰ ਕਲਗੀ ਵਾਲੇ ਪਾਤਸ਼ਾਹ ਦੀ ਹਾਜ਼ਰੀ ਮਹਿਸੂਸ ਹੋਣ ਲੱਗ ਪੈਂਦੀ। ਭਾਈ ਨੰਦ ਲਾਲ ਵਰਗੇ ਹਿਰਦੇ ਸੇਵਾ ਕਰਦੇ ਹੋਏ ਦਿਖਾਈ ਪੈ ਜਾਂਦੇ ਨੇ। ਦੁਨੀਆ ਦੇ ਕਿਸੇ ਥਾਂ ਇਹ ਦਿਖਾਈ ਨਹੀਂ ਪੈਂਦਾ ਜੋ ਗੁਰੂ ਨਾਨਕ ਦੇ ਘਰ ਵਿੱਚ ਹੈ। ਸਬੱਬ ਨਾਲ ਮੇਰਾ ਸਤਿਗੁਰੂ ਨੇ ਸੁਭਾਅ ਇਹੋ ਜਿਹਾ ਬਣਾਇਆ, ਪਰਮ ਬੰਦਨੀਏ ਸ਼ਖਸੀਅਤ ਮਸਕੀਨ ਸਾਹਿਬ ਜੀ ਦੇ ਨਾਲ ਵਿਚਰਦਿਆਂ ਹੋਇਆ ਨਾ, ਉਹ ਕਾਫੀ ਮੰਦਰਾਂ ਵਿੱਚ ਵੀ ਚਲੇ ਜਾਂਦੇ ਸਨ ਉੱਥੇ ਦੇਖਣ ਵਾਸਤੇ ਬਈ ਕਿਵੇਂ ਸਿਲਸਿਲਾ ਚੱਲਦਾ ਹੈ, ਅਤੇ ਮਸਜਿਦਾਂ ਵਿੱਚ ਵੀ ਚਲੇ ਜਾਂਦੇ ਸਨ ਕਈ ਦਫਾ। ਦਾਸ ਉਹਨਾਂ ਦੇ ਨਾਲ ਖਵਾਜ਼ਾ ਮੈਨੂਦੀਨ ਚਿਸ਼ਤੀ ਦੇ ਅਸਥਾਨ ਅਜਮੇਰ ਸ਼ਰੀਫ ਕਈ ਦਫਾ ਉਹਨਾਂ ਦੇ ਨਾਲ ਗਿਆ ਔਰ ਕਈ ਦਫਾ ਆਗਰੇ ਦੇ ਕਈਆਂ ਮੰਦਰਾਂ ਵਿੱਚ, ਕਾਨਪੁਰ ਦਾ ਇੱਕ ਬਹੁਤ ਵੱਡਾ ਮੰਦਰ ਹੈ ਉੱਥੇ ਦਾਸ ਉਹਨਾਂ ਦੇ ਨਾਲ ਇੱਕ ਦੋ ਦਫਾ ਜਾ ਕੇ ਆਇਆ। ਉਹ ਕਿਸੇ ਧਰਮ ਅਸਥਾਨ ਦਾ ਵਿਰੋਧ ਨਹੀਂ ਕਰਦੇ ਸਨ, ਪ੍ਰਚਾਰ ਗੁਰਮਤ ਦਾ ਕਰਦੇ ਸਨ। ਔਰ ਮੈਂ ਜਾ ਕੇ ਗੱਲ ਦੇਖੀ ਹੈ ਬਈ ਕਈ ਥਾਵਾਂ 'ਤੇ ਜੋੜੇ ਲਾ ਜਾਓ ਅਤੇ ਫਿਰ ਵਾਪਸ ਆ ਕੇ ਮਿਲਦੇ ਕੋਈ ਨਹੀਂ, ਅਤੇ ਕਈਆਂ ਥਾਵਾਂ 'ਤੇ ਜੋੜੇ ਪੈਸੇ ਦੇ ਕੇ ਰੱਖਣੇ ਪੈਂਦੇ ਨੇ। ਤੁਸੀਂ ਓਂਕਾਰੇਸ਼ਵਰ ਬੜਾ ਵੱਡਾ ਸਨਾਤਨ ਮਤ ਦਾ ਅਸਥਾਨ ਹੈ, ਜੋਤਰੀ ਲਿੰਗ ਉੱਥੇ ਮੌਜੂਦ ਹੈ, ਇਸੇ ਤਰ੍ਹਾਂ ਉਜੈਨ ਹੈ, ਹੋਰ ਇਤਿਹਾਸਿਕ ਸ਼ਹਿਰਾਂ ਵਿੱਚ ਵੱਡੇ ਵੱਡੇ ਮੰਦਰ ਨੇ ਅਤੇ ਬਹੁਤੇ ਥਾਈਂ ਜੋੜੇ ਪੈਸੇ ਦੇ ਕੇ ਰੱਖਣੇ ਪੈਂਦੇ ਨੇ, ਜਾਂ ਆਪਣਾ ਕੋਈ ਬੰਦਾ ਖੜ੍ਹਾ ਕਰ ਜਾਓ ਜਿਹੜਾ ਤੁਹਾਡੇ ਜੋੜਿਆਂ ਦੀ ਰਾਖੀ ਕਰਦਾ ਹੈ। ਗੁਰੂ ਨਾਨਕ ਦੇ ਦਰ ਦੀ ਅਥਾਹ ਭਾਵਨਾ ਅਤੇ ਪ੍ਰੇਮ ਹੈ। ਮੈਂ ਕਈ ਦਫਾ ਸੀਸਗੰਜ ਸਾਹਿਬ ਗਿਆ, ਬੰਗਲਾ ਸਾਹਿਬ ਗਿਆ, ਹੋਰ ਅਸਥਾਨਾਂ 'ਤੇ ਜਾਈਦਾ, ਮੰਜੀ ਸਾਹਿਬ ਜਾਈਦਾ ਹੈ, ਜੇ ਜੋੜੇ ਮੈਲੇ ਵੀ ਹੋਵਣ ਨਾ ਅਤੇ ਜਦੋਂ ਵਾਪਸ ਆਈਦਾ ਹੈ ਅਤੇ ਚਮਕਦੇ ਹੋਏ ਪੋਲਿਸ਼ ਕੀਤੇ ਜੋੜੇ ਪ੍ਰਾਪਤ ਹੁੰਦੇ ਨੇ, ਅਤੇ ਮਜ਼ਾਲ ਹੈ ਕਦੀ ਪੋਲਿਸ਼ ਦੇ ਬਦਲੇ ਕਿਸੇ ਪੈਸੇ ਮੰਗੇ ਹੋਵਣ, ਜਾਂ ਕਦੀ ਜੋੜੇ ਰੱਖਣ ਦੇ ਬਦਲੇ ਕਦੀ ਪੈਸਿਆਂ ਦੀ ਮੰਗ ਕੀਤੀ ਹੋਵੇ। ਇੱਥੇ ਸੇਵਾ ਪ੍ਰੇਮ ਨਾਲ ਚੱਲਦੀ ਹੈ ਔਰ ਸੇਵਾ ਵਿੱਚ ਕੋਈ ਮੰਗ ਨਹੀਂ ਆਉਂਦੀ। ਇਹ ਕਥਾ ਕੀਰਤਨ ਵੀ ਗੁਰੂ ਨਾਨਕ ਦੇ ਦਰ ਦੀ ਸੇਵਾ ਹੈਗੀ ਹੈ। ਇਹ ਸੰਗਤਾਂ ਨੂੰ ਗੁਰੂ ਦਾ ਜਸ ਸੁਣਾਉਣਾ, ਕੀਰਤਨ ਸੁਣਾਉਣਾ, ਕਥਾ ਦੁਆਰਾ ਮਹਾਰਾਜ ਦੇ ਚਰਨਾਂ ਦੀਆਂ ਹਾਜ਼ਰੀਆਂ ਲਗਵਾਉਣਾ, ਇਹ ਗੁਰੂ ਨਾਨਕ ਦੇ ਦਰ ਦੀ ਸੇਵਾ ਹੈਗੀ ਹੈ। ਪਰ ਕਈ ਵਾਰੀ ਅਸੀਂ ਦੇਖਦੇ ਹਾਂ ਬਹੁਤ ਸਾਰੇ ਸੱਜਣ ਇਸ ਸੇਵਾ ਨੂੰ ਵੀ ਉਹਨਾਂ ਨੇ ਸ਼ਰਧਾ ਨਹੀਂ ਰਹਿਣ ਦਿੱਤਾ, ਸਨਮਾਨ ਨਹੀਂ ਰਹਿਣ ਦਿੱਤਾ, ਸਤਿਕਾਰ ਨਹੀਂ ਰਹਿਣ ਦਿੱਤਾ, ਬਲਕਿ ਇਸ ਸੇਵਾ ਨੂੰ ਵੀ ਵਪਾਰ ਬਣਾ ਲਿਆ। ਬਈ ਇੰਨੇ ਪੈਸੇ ਦਿਓਗੇ ਤਾਂ ਕੀਰਤਨ ਕਰਾਂਗੇ, ਇੰਨੇ ਪੈਸੇ ਦਿਓਗੇ ਤਾਂ ਕਥਾ ਕਰਾਂਗੇ, ਇਹ ਵਪਾਰ ਬਣਿਆ ਹੋਇਆ ਦਿਖਾਈ ਪੈ ਰਿਹਾ ਹੈ। ਕਾਰਨ ਪਤਾ ਕੀ ਹੈ? ਵਪਾਰੀ ਲੋਕ ਇਸ ਕੰਮ ਵਿੱਚ ਆ ਗਏ ਔਰ ਉਹਨਾਂ ਨੇ ਇਸ ਨੂੰ ਸੇਵਾ ਨਾ ਰਹਿਣ ਦਿੱਤਾ। ਚਲੋ ਜੋ ਪ੍ਰੇਮ ਨਾਲ ਉਪਜੀਵਿਕਾ ਵਾਸਤੇ ਸ਼ਰਧਾ ਸਤਿਕਾਰ ਵਜੋਂ ਸੰਗਤਾਂ ਕੋਲੋਂ ਪ੍ਰਾਪਤ ਹੋ ਜਾਏ ਉਹ ਤਾਂ ਵਡਭਾਗ ਹੈ। ਸਾਧਨ ਭੋਜਨ ਕੀ ਆਸ ਨਾ ਕਰੇ, ਅਚੰਤ ਮਿਲੇ ਸੋ ਖਾਏ, ਜੋ ਆਪਣੇ ਆਪ ਪ੍ਰਾਪਤ ਹੋ ਜਾਏ ਉਹ ਵਡਭਾਗ ਪ੍ਰਭੂ ਦਾ ਪ੍ਰਸਾਦ ਹੈ। ਪਰ ਜੇ ਕੋਈ ਇਹਦਾ ਮੁੱਲ ਪਾਉਣ ਲੱਗ ਪਏ ਤਾਂ ਫਿਰ ਮੈਂ ਅਰਜ਼ ਕਰਾਂ, ਮਹਾਰਾਜ ਕਹਿੰਦੇ ਜੋ ਜਾਣੈ ਹਉ ਕਥਨੀ ਕਰਤਾ, ਵਿਆਪਾਰੀ ਬਸਦਾ ਜਿਉਂ ਫਿਰਤਾ। ਇਹ ਵਪਾਰ ਬਣ ਕੇ ਰਹਿ ਗਿਆ, ਸੇਵਾ ਦੇ ਬਦਲੇ ਇਹ ਮਿਲੇ ਇਹ ਮਿਲੇ, ਐਸਾ ਨਹੀਂ। ਬਸ ਹੇ ਗੁਰੂ ਤੇਰੀ ਸੇਵਾ ਮਿਲ ਜਾਏ ਤਾਂ ਫਿਰ ਵੱਡੀ ਬਰਕਤ ਮਿਲ ਜਾਂਦੀ ਹੈ। ਤਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋ ਹੋਤ ਨਿਹਾਲ, ਤਾਂ ਕਹਿ ਨਿਕਟ ਨਾ ਆਵਤ ਕਾਲ। ਭਾਈ ਨੰਦ ਲਾਲ ਬਾਰ ਬਾਰ ਪ੍ਰਾਰਥਨਾ ਕਰਦੇ ਪਏ ਸਨ, ਹੇ ਕਲਗੀਆਂ ਵਾਲਿਆ ਮੈਂ ਤਾਂ ਭੁੱਲ ਗਿਆ ਜਿਸਨੇ ਮੈਂ ਤੈਨੂੰ ਕਹਿ ਦਿੱਤਾ ਕਿ ਮੈਂ ਬੜਾ ਰੋਸ਼ਨ ਦਿਮਾਗ, ਬੜਾ ਪੜ੍ਹਿਆ ਲਿਖਿਆ ਅਤੇ ਬੜਾ ਰੋਸ਼ਨ ਜ਼ਮੀਰ ਹਾਂ, ਪਰ ਤੂੰ ਦਿਆਲੂ ਹੈ, ਤੂੰ ਵੱਡਾ ਵੈਦ ਹੈ, ਤੈਨੂੰ ਪਤਾ ਹੈ ਮੇਰੇ ਮਨ ਦਾ ਇਲਾਜ ਕਿਸ ਚੀਜ਼ ਨਾਲ ਹੋਣਾ ਹੈ। ਭਾਈ ਸਾਹਿਬ ਜੀ ਦੇ ਬੋਲ ਬੜੇ ਕੀਮਤੀ ਨੇ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਦ ਨਿਵਾਰੇ, ਗੁਰੂ ਪਾਰ ਬ੍ਰਹਮ ਪਰਮੇਸ਼ਵਰ ਸਵਰੂਪ ਵੈਦ ਵੀ ਹੈਗਾ ਹੈ, ਜਿਹੜਾ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਇਹਨਾਂ ਨਾ ਨਿਵਾਰੇ ਜਾਣ ਵਾਲੇ ਰੋਗਾਂ ਨੂੰ ਵੀ ਆਪਣੀ ਸੇਵਾ 'ਚ ਲਾ ਕੇ ਦੂਰ ਕਰ ਦਿੰਦਾ। ਸੋ ਸੇਵਕ ਜੋ ਲਾਇਆ ਸੇਵ, ਮਹਾਰਾਜ ਦੇ ਬੋਲ ਨੇ ਲਾਗਾ ਸੇਵ ਵੀ ਸਤਿਗੁਰੂ ਪਾਤਸ਼ਾਹ ਜੀ ਦਾ ਬਚਨ ਹੈ, ਤਿੰਨ ਹੀ ਪਾਏ ਨਿਰੰਜਨ ਦੇਵ। ਫਿਰ ਗੁਰੂ ਨਾਨਕ ਪਾਤਸ਼ਾਹ ਫਰਮਾਨ ਕਰਦੇ ਨੇ, ਕਹਿੰਦੇ ਨੇ ਜਿਨ ਸੇਵਿਆ ਤਿੰਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਜਿਸਨੇ ਕਰਤਾ ਪੁਰਖ ਦੀ ਸੇਵਾ ਕੀਤੀ ਉਸਨੂੰ ਪਾਰ ਬ੍ਰਹਮ ਪਰਮੇਸ਼ਰ ਦੀ ਬਾਰਗਾਹ ਦਾ ਵੱਡਾ ਸਨਮਾਨ ਪ੍ਰਾਪਤ ਹੋਇਆ। ਅਤੇ ਸਭ ਤੋਂ ਵੱਡਾ ਸਨਮਾਨ ਪਤਾ ਕੀ ਹੈ? ਨਾਮ ਦਾ ਜਾਪ ਕਰਨਾ, ਅੰਮ੍ਰਿਤ ਵੇਲੇ ਜਾਗਣਾ, ਵਾਹਿਗੁਰੂ 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 ਮੰਤਰ ਦਾ ਜਾਪ ਕਰਨਾ ਅਤੇ ਉਸਨੂੰ ਧਿਆਨ ਨਾਲ ਸਰਵਣ ਕਰਨਾ, ਇਹ ਸਭ ਤੋਂ ਵੱਡਾ ਪ੍ਰਭੂ ਦੀ ਬਾਰਗਾਹ ਦਾ ਸਨਮਾਨ ਹੈ ਜਿਹੜਾ ਇਸ ਨੂੰ ਆਪਣੀ ਝੋਲੀ 'ਚ ਪਵਾ ਲਏ। ਪਰ ਜਿਹੜਾ ਅੰਮ੍ਰਿਤ ਵੇਲੇ ਜਾਗਣ ਤੋਂ, ਜਾਪ ਕਰਨ ਤੋਂ, ਨਿਤਨੇਮ ਕਰਨ ਤੋਂ ਇਨਕਾਰ ਕਰਦਾ ਹੈ ਨਾ, ਜਾਂ ਅਵੇਸਲਾਪਣ ਦਿਖਾਉਂਦਾ ਹੈ, ਸਮਝ ਲਵੋ ਉਹ ਮਨੁੱਖ ਪਰਮਾਤਮਾ ਦੀ ਬਾਰਗਾਹ ਤੋਂ ਮਿਲਣ ਵਾਲਾ ਸਨਮਾਨ ਜਿਹੜਾ ਉਸ ਨੂੰ ਠੁਕਰਾਉਂਦਾ ਪਿਆ, ਉਸ ਤੋਂ ਨਾ ਕਰਦਾ ਪਿਆ, ਇਨਕਾਰੀ ਹੁੰਦਾ ਪਿਆ ਹੈ। ਬੜਾ ਵੱਡਾ ਸਨਮਾਨ ਹੈ। ਇੱਕ ਦਿਨ ਰਾਤ ਦੇ 2 ਵਜੇ ਤੱਕ ਭਾਈ ਨੰਦ ਲਾਲ ਬਰਤਨ ਮਾਂਜਦੇ ਪਏ ਸਨ ਅਤੇ ਮਨ ਵਿੱਚ ਆਇਆ ਕਲਗੀਆਂ ਵਾਲਿਆ ਕਿਤੇ ਹੁਣ ਮੈਨੂੰ ਦਰਸ਼ਨ ਦੇਵੇਂ, ਮੈਨੂੰ ਬੁਲਾ ਲਵੇਂ ਅਤੇ ਮੇਰਾ ਵਡਭਾਗ ਬਣ ਜਾਏ। ਮਹਾਰਾਜ ਦਾ ਇੱਕ ਬਚਨ ਹੈ, ਕਹਿੰਦੇ ਨੇ ਜੇ ਵਡਭਾਗ ਹੋਵੇ ਵਡ ਮੇਰਾ, ਜਨ ਮਿਲਦਿਆਂ ਢਿੱਲ ਨਾ ਲਾਈਏ। ਹੇ ਪ੍ਰਭੂ, ਜੇ ਮੇਰਾ ਵਡਭਾਗ ਹੋਵੇ, ਬਖਸ਼ਿਸ਼ ਤੇਰੀ ਬਣ ਜਾਏ ਅਤੇ ਮੈਨੂੰ ਤੇਰੇ ਸੇਵਕਾਂ ਨਾਲ ਮਿਲਣਾ ਹੋਵੇ, ਪਰ ਇਸ ਤੋਂ ਵੱਡਾ ਵਡਭਾਗ ਹੋਰ ਕੀ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੀ ਮੇਲ ਹੋਵੇ। ਅਤੇ ਪਿੱਛੋਂ ਉਹਨਾਂ ਵੱਲ ਆਉਂਦਾ ਹੋਇਆ ਚੰਦਰਮੇ ਦੀ ਰੋਸ਼ਨੀ ਵਿੱਚ ਇੱਕ ਪਰਛਾਵਾਂ ਦਿਖਾਈ ਪਿਆ, ਕੋਈ ਮਨੁੱਖ ਚੱਲਦਾ ਆ ਰਿਹਾ ਹੈ।
ਅਤੇ ਮਨ ਵਿੱਚ ਸੋਚਣ ਲੱਗੇ ਕਿੰਨਾ ਚੰਗਾ ਹੋਵੇ ਜੇ ਇਹ ਆਉਣ ਵਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਹੋਵੇ। ਪਰ ਫਿਰ ਬੱਚਿਆਂ ਦੀ ਤਰ੍ਹਾਂ ਰੋ ਪਏ ਵੀ ਇੰਨਾ ਮੇਰਾ ਵਡਭਾਗ ਕਿੱਥੋਂ ਹੋ ਸਕਦਾ ਕਿ ਇਸ ਰਾਤ ਦੇ ਵੇਲੇ ਮੈਨੂੰ ਗੁਰੂ ਗੋਬਿੰਦ ਸਿੰਘ ਆ ਕੇ ਮਿਲਣਗੇ, ਇਹ ਕਿਵੇਂ ਹੋ ਸਕਦਾ ਹੈ। ਅਤੇ ਜ਼ਾਰ ਜ਼ਾਰ ਰੋਂਦੇ ਪਏ ਸਨ। ਇਤਨੇ ਨੂੰ ਕਿਸੇ ਨੇ ਪਿੱਛੋਂ ਮੋਢੇ 'ਤੇ ਹੱਥ ਆ ਰੱਖਿਆ ਅਤੇ ਦੇਖਿਆ ਮੁੜ ਕੇ ਅਤੇ ਉਹ ਹੋਰ ਕੋਈ ਨਹੀਂ ਸੀ, ਹੱਥ ਰੱਖਣ ਵਾਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹੀ ਹੈਗੇ ਸਨ। ਸੇਵਕਾਂ ਦੀਆਂ ਅਰਦਾਸਾਂ ਸੁਣ ਕੇ ਦੀਦਾਰ ਦੇਣ ਵਾਲੇ ਸਤਿਗੁਰੂ ਜੀ ਦੇ ਚਰਨਾਂ ਤੋਂ ਸਦਕੇ ਜਾਂਦਿਆਂ ਹੋਇਆਂ ਇੱਕ ਵਾਰੀ ਆਖੀਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਇੱਕ ਦਫਾ ਫਿਰ ਸਾਰੇ ਆਖੋ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਨੇ ਮੋਢੇ 'ਤੇ ਹੱਥ ਰੱਖਿਆ ਅਤੇ ਆਖਣ ਲੱਗੇ ਨੰਦ ਲਾਲ, ਮੈਂ ਤਾਂ ਬੜਾ ਬੇਕਦਰਾ ਹਾਂ ਅਤੇ ਤੇਰੀ ਕਦਰ ਹੀ ਨਹੀਂ ਕੀਤੀ। ਇੰਨਾ ਪੜ੍ਹਿਆ ਲਿਖਿਆ ਮਨੁੱਖ ਤੂੰ ਅਤੇ ਤੈਨੂੰ ਕਿਹੜੇ ਕੰਮ ਲਾ ਦਿੱਤਾ ਭਾਂਡੇ ਮਾਂਜਣ ਵਾਸਤੇ। ਹੁਣ ਭਾਈ ਨੰਦ ਲਾਲ ਜੀ ਦੀ ਹਾਲਤ ਤੜਪਣ ਵਰਗੀ ਹੋ ਗਈ ਸੀ, ਜਿਵੇਂ ਬੰਦਾ ਤੜਪਣ ਲੱਗ ਪੈਂਦਾ ਨਾ। ਮਹਾਰਾਜ ਦੇ ਕਦਮਾਂ 'ਤੇ ਸਿਰ ਰੱਖ ਕੇ ਅਤੇ ਉੱਚੀ ਉੱਚੀ ਰੋਣ ਲੱਗ ਪਏ ਅਤੇ ਕਹਿਣ ਲੱਗੇ, ਕਲਗੀਆਂ ਵਾਲਿਆ, ਕਈ ਵਾਰੀ ਵੈਦ ਦੀ ਦਵਾਈ ਕੌੜੀ ਲੱਗਦੀ ਹੈ ਮਰੀਜ਼ ਨੂੰ, ਪਰ ਉਹ ਕੌੜੀ ਦਵਾਈ ਠੀਕ ਕਰ ਦਿੰਦੀ ਹੈ। ਅਤੇ ਤੂੰ ਵੈਦ ਹੈ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕੱਟ ਜਮ ਕੀ ਫੰਦਾ। ਕਲਗੀਆਂ ਵਾਲਿਆ, ਤੂੰ ਬੜਾ ਪਰਉਪਕਾਰ ਕੀਤਾ, ਬੜੀ ਮਿਹਰ ਕੀਤੀ, ਮੇਰੇ ਹੱਥਾਂ ਪੈਰਾਂ ਨੂੰ ਸੇਵਾ ਦੇ ਦਿੱਤੀ, ਮਨ ਨੂੰ ਸਿਮਰਨ ਦੇ ਦਿੱਤਾ। ਕਿਤਨੇ ਮਹਾਂ ਬੋਲ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ। ਆਪ ਫੁਰਮਾਨ ਕਰਦੇ ਨੇ, ਕਹਿੰਦੇ ਨੇ, ਗਰ ਦਸਤੇ ਮਨ ਹਮੇਸ਼ ਪੈਕਾਰ ਮੈਂ ਰਵਦ, ਮਨ ਚੋਂ ਕੁਨਮ ਕੇ ਦਿਲ ਬਸੂਏ ਯਾਰ ਮੈਂ ਰਵਦ। ਹੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤੁਸੀਂ ਮੇਰੇ ਹੱਥਾਂ ਪੈਰਾਂ ਨੂੰ ਕੰਮ ਕਾਰ ਦੇ ਦਿੱਤਾ ਹੈ ਅਤੇ ਮੇਰੇ ਮਨ ਨੂੰ ਆਪਣੀ ਯਾਦ ਨਾਲ ਜੋੜ ਲਿਆ, ਇਸ ਤੋਂ ਵੱਡੀ ਬਰਕਤ ਹੋਰ ਕੋਈ ਹੋ ਹੀ ਨਹੀਂ ਸਕਦੀ। ਮਹਾਰਾਜ ਕਹਿਣ ਲੱਗੇ, ਨੰਦ ਲਾਲ, ਗੁਰੂ ਨਾਨਕ ਦੇ ਘਰ ਵਿੱਚ ਸੇਵਾ ਦਾ ਸਿਮਰਨ ਦਾ ਨਿਯਮ ਹੈ। ਨਿਰੇ ਸਿਮਰਨ ਨਾਲ ਵੀ ਗੱਲ ਨਹੀਂ ਬਣਦੀ। ਯੋਗੀਆਂ ਦੇ ਕੋਲ ਬੜਾ ਸਿਮਰਨ ਸੀ, ਬੜਾ ਜਪ ਤਪ ਸੀ, ਪਰ ਹੰਕਾਰ ਬੜਾ ਜ਼ਿਆਦਾ, ਕਿਉਂਕਿ ਮਨੁੱਖਤਾ ਦੀ ਸੇਵਾ ਕਰਨ ਦਾ ਗੁਣ ਉਹਨਾਂ ਵਿੱਚ ਕੋਈ ਨਹੀਂ ਹੈਗਾ ਸੀ। ਅਤੇ ਨਿਰੀ ਸੇਵਾ ਵੀ ਗੱਲ ਨਹੀਂ ਬਣਨ ਦਿੰਦੀ। ਬਹੁਤ ਸਾਰੇ ਲੋਕ ਦੇਖੇ ਜਾਂਦੇ ਨੇ ਜਿਹੜੇ ਲੋਕ ਭਲਾਈ ਦੇ ਕੰਮ ਕਰਦੇ ਨੇ, ਲੋਕਾਂ ਦੀ ਸੇਵਾ ਕਰਦੇ ਨੇ, ਪਰ ਸਿਮਰਨ ਕੋਲ ਨਾ ਹੋਣ ਕਰਕੇ ਇੰਝ ਸਮਝ ਲਓ ਪੰਛੀ ਤਾਂ ਹੈ ਪਰ ਇੱਕ ਪਰ ਵਾਲਾ, ਦੂਜਾ ਪਰ ਕੋਈ ਨਹੀਂ ਹੈਗਾ। ਅਤੇ ਜਿਸ ਪੰਛੀ ਦੇ ਕੋਲ, ਪੰਛੀ ਕੋਲ ਦੋ ਪਰ ਨਾ ਹੋਵਣਗੇ, ਭਲਾ ਆਕਾਸ਼ ਦੀ ਪਰਵਾਜ਼ ਕਰ ਸਕੇਗਾ? ਐਸਾ ਪੰਛੀ ਤਾਂ ਪਿੰਜਰੇ 'ਚ ਪਏ ਨਾਲੋਂ ਵੀ ਭੈੜਾ ਹੈ। ਕਦੀ ਵੀ ਕੋਈ ਛੋਟਾ ਮੋਟਾ ਪਕਸ਼ੀ ਪਰ ਪਕਸ਼ੀ ਜਾਨਵਰ ਉਸਨੂੰ ਖਾ ਸਕਦਾ ਹੈ ਜਿਸ ਦੇ ਕੋਲ ਇੱਕੋ ਹੀ ਪਰ ਹੋਵੇ ਅਤੇ ਦੂਜਾ ਹੋਵੇ ਹੀ ਨਾ। ਅਤੇ ਜੇ ਇੱਕੋ ਹੀ ਹੋਵੇ ਤਾਂ ਉਹ ਵੀ ਟੁੱਟਿਆ ਭੱਜਿਆ ਹੋਵੇ, ਕਦੀ ਸੇਵਾ ਕਰ ਲਈ, ਕਦੀ ਨਾ ਕੀਤੀ, ਕਦੀ ਰਿਸ਼ਵਤ ਲੈ ਲਈ ਅਤੇ ਕਦੀ ਇਸ ਢੰਗ ਨਾਲ ਸੇਵਾ ਨੂੰ ਵਪਾਰ ਬਣਾ ਲਿਆ, ਸਮਝ ਲਓ ਇੱਕ ਪਰ ਵੀ ਤੋੜ ਲਿਆ ਹੈ। ਸੇਵਾ ਅਤੇ ਸਿਮਰਨ ਜਦ ਪ੍ਰੇਮ ਨਾਲ ਹੁੰਦੇ ਨੇ ਫਿਰ ਪ੍ਰਭੂ ਦੀ ਬਾਰਗਾਹ ਤੱਕ ਦਾ ਸਫ਼ਰ ਤੈਅ ਹੋ ਜਾਂਦਾ। ਮਹਾਰਾਜ ਨੇ ਗੱਲ ਨਾਲ ਲਾ ਲਿਆ, ਆਖਿਆ, ਨੰਦ ਲਾਲ, ਤੇਰੇ ਵਰਗਾ ਦੂਜਾ ਸਿੱਖ ਲੱਭਿਆ ਨਹੀਂ ਜਾ ਸਕਦਾ, ਤੇਰੇ ਅਤੇ ਮੇਰੇ ਹਿਰਦੇ 'ਚ ਕੋਈ ਫਰਕ ਨਹੀਂ ਰਹਿ ਗਿਆ। ਪਰਮਾਤਮਾ ਨਾਲ ਪ੍ਰਣਾਏ ਜਾਣ ਦਾ ਇਹ ਸਭ ਤੋਂ ਪਹਿਲਾ ਫੇਰਾ ਹੈ ਕਿ ਮਨੁੱਖ ਗੁਰੂ ਦੇ ਧਰਮ ਨੂੰ ਦ੍ਰਿੜ ਕਰ ਲਵੇ। ਸੇਵਾ ਅਤੇ ਸਿਮਰਨ ਗੁਰੂ ਦਾ ਧਰਮ ਹੈ ਅਤੇ ਗੁਰੂ ਵਾਲਾ ਬਣ ਕੇ ਜਦ ਇਸ ਸੇਵਾ ਸਿਮਰਨ ਵਿੱਚ ਪੈਂਦਾ ਫਿਰ ਗੁਰੂ ਦਾ ਰੂਪ ਹੀ ਹੋ ਜਾਂਦਾ। ਅਤੇ ਦੂਜਾ ਮਹਾਰਾਜ ਨੇ ਸਤਸੰਗ ਆਖਿਆ, ਸੰਤ ਜਨਾ ਹਰ ਮੇਲ ਵਡਭਾਗੀ ਪਾਇਆ। ਬਲਰਾਮ ਜੀਓ ਬੜੇ ਮਹਾਂ ਬੋਲ ਨੇ, अंदर बाहर वसदा होया एक दिखाई पैन लग पैंदा अंतर बाहर हर प्रभ एको मिल हर जन मंगल गाए जन नानक दूजी लाभ चलाई अनहद शब्द वजाए सतसंगत विच बैठना ते जुड़ना ये मानो परमात्मा नाल आनंद कार्य करवाउण दा दूजा फेरा हैगा ते तीजा फेरा है मन चाओ पया बैरागिया बैराग हिरदे विच पैदा होंदा है। भावें मेरा अज दा मन सी भई बैराग दे संबंध विच विचार आप नाल सांझे करांगे पर सतगुरु जी ने निजम वाले पासे नूं मोड़ लिया गुरु महाराज तौफीक बख्शण ते ये जो बैराग दी विचार है बिन बैराग ना छूट समाया बैरागी रामे गावे गो बैराग किवें उत्पन्न होवे ते बैराग दी बरकत की हैगी है ये सारी विचार कल आप नाल सांझा करन दा यतन करांगे या जिस तरह का समागम होवेगा उस तरह आप जी की खिदमत करांगे। कल नूं महान नगर कीर्तना विच आप सारिया ने शामिल होना ते गुरु बाबे दियां बरकतां महाराज के दरों मिलण वालियां इनायतां दी दात अपने अपनी झोली विच पवानी है पर ये ख्याल रहे कि सेवा गुरु दे नियम विच चलदियां करनी मता कोई किसे दा अपमान हो जाए इस तरह चलना है कि साढ़े पैरां नाल किसे दे पैर नूं ठोकर ना लग जाए साढ़े गलत तरीके नाल चलदियां किसे नूं साढ़े शरीर दा धक्का ना लग जाए बस इस तरह महसूस करना है कि मैं दसां पातशाहियां दे नाल चलदा पिया नाल साहिबजादे चलदे पए ने नाल पंज प्यारे चलदे पए ने और नाल चाली मुक्ते चलदे पए ने और तमाम मुकत आत्मावां वाकई अपनी शिरकत उदों प्रदान करदियां ने जदों गुरु ग्रंथ साहिब जी नगर कीर्तन दे रूप च जांदे ने। फिर इस दियां बरकतां नूं आप खुद अनुभव करोगे। बारंबार सारिआं दा हार्दिक तौर ते धन्नवाद है। ਪੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ ਅਤੇ ਸਾਹਿਬ ਜੀ ਦੇ ਦਰੋਂ ਮਿਲਣ ਵਾਲੀ ਬਰਕਤਮਈ ਆਨੰਦ ਸਾਹਿਬ ਜੀ ਦੀ ਦਾਤ ਸਾਰੇ ਜਣੇ ਆਪਣੀ ਆਪਣੀ ਝੋਲੀ 'ਚ ਪਵਾਈਏ ਜੀ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਾਰੇ ਪੜ੍ਹੋ ਜੀ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਵਾਹ ਵਾਹ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ दुख रोग संताप उतरे सुनी सच्ची बाणी, सुनते पुनीत कहते पवित्र सतगुर रहया, बिनवंत नानक गुर चरण लागे वाजे। श्लोक पवन गुरु पाणी पिता, दिवस रात दुए दाई दाया, चंगे आईयां बुरे आईयां, करमी आपो आपनी, जिनी नाम ते आया, गए मशक्कत नानक ते मुख उजले, खेती छुट्टी नानक ते मुख उजले, खेती छुट्टी। वाहिगुरु जी का खालसा, वाहिगुरु जी की फतह।